ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੀ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਹਰ ਜਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੀ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵਾ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵਾ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵਾ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵਾ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵਾ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸਵਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾਏ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਬੈਰਾੜੀ ਰਾਗ ਦੇ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 719 ਤੇ ਸੁਭਾਈਮਾਨ ਹੈ। ਨੇ ਸਰਵਨ ਕੀਤਾ ਹੈ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰਿਆਂ ਨੂੰ ਮਿਲ ਕੇ ਸਾਂਝੀ ਕਰਨੀ ਜਿੱਥੇ ਅੱਜ ਮੁੱਖ ਵਾਕ ਦੀ ਵਿਚਾਰ ਕਰਨੀ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਅੱਜ ਅੱਠਵੀਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਵੀ ਹੈ। ਸਤਿਗੁਰੂ ਗੁਰੂ ਹਰ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਕੀਰਤਪੁਰ ਸਾਹਿਬ ਦੇ ਅੰਦਰ ਨਿਵਾਸ ਕਰਦੇ ਹਨ, ਤਿੰਨਾਂ ਦੇ ਗ੍ਰਹਿ ਮਾਤਾ ਕ੍ਰਿਸ਼ਨ ਕੌਰ ਵੀ ਆਉਂਦਾ ਹੈ ਤੇ ਕਿਸ਼ਨ ਕੌਰ ਵੀ ਆਉਂਦਾ ਹੈ, ਉਹਨਾਂ ਦੀ ਕੁੱਖੋਂ ਅੱਠ ਸੌਣ ਜਿਹਨੂੰ ਆਪਾਂ ਸਾਵਨ ਕਹਿੰਦੇ ਹਾਂ, ਸੰਮਤ 1713 7 ਜੁਲਾਈ ਸੰਨ 1656 ਸਤਿਗੁਰਾਂ ਦਾ ਆਗਮਨ ਹੁੰਦਾ ਹੈ। ਸਤਿਗੁਰ ਤੋਂ 5 ਸਾਲ ਵੱਡੇ ਭਰਾਤਾ ਜਿਨ੍ਹਾਂ ਨੂੰ ਆਪਾਂ ਇਤਿਹਾਸ ਅੰਦਰ ਬਾਬਾ ਰਾਮ ਰਾਏ ਜੀ ਕਹਿੰਦੇ, ਉਹਨਾਂ ਦਾ ਵੀ ਇੱਥੇ ਜਨਮ ਹੋਇਆ। 5 ਸਾਲ ਵੱਡੇ ਸਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ, ਪਰ ਜਿਵੇਂ ਆਪਾਂ ਗੁਰ ਇਤਿਹਾਸ ਨੂੰ ਪੜ੍ਹੀਏ ਤੇ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਇੱਕ ਸੰਸਾਰੀ ਬਿਰਤੀ ਵਾਲੇ ਹਨ, ਇੱਕ ਨਿਰੰਕਾਰੀ ਬਿਰਤੀ ਵਾਲੇ ਹਨ, ਭਾਵ ਬਹੁਤਿਆਂ ਦਾ ਝੁਕਾਅ ਸੰਸਾਰ ਵੱਲ ਹੀ ਜ਼ਿਆਦਾ ਰਿਹਾ, ਪਰ ਘੱਟ ਹਨ ਜਿਨ੍ਹਾਂ ਦਾ ਝੁਕਾਅ ਨਿਰੰਕਾਰ ਵੱਲ ਰਿਹਾ। ਬਚਪਨ ਵਿੱਚ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਗੁਰੂ ਹਰ ਰਾਏ ਜੀ ਮਹਾਰਾਜ ਦੇ ਉੱਤੇ ਇੱਕ ਸਵਾਲ ਕੀਤਾ ਗਿਆ ਕਿ ਤੁਹਾਡੇ ਦੋ ਸਾਹਿਬਜ਼ਾਦੇ ਨੇ ਬਾਬਾ ਰਾਮ ਰਾਏ ਜੀ ਤੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਕਿੰਨਾ ਉੱਤੇ ਹੋਵੇਗੀ, ਭਾਵ ਆਪਣੀ ਜੋਤ ਕਿੰਨੇ ਦੇ ਅੰਦਰ ਟਿਕਾਓਗੇ। ਸਤਿਗੁਰੂ ਮਹਾਰਾਜ ਨੇ ਉਸ ਵੇਲੇ ਕੇਵਲ ਤੇ ਕੇਵਲ ਇਹ ਬਚਨ ਕਹਿ ਕਿ ਦੋਵੇਂ ਹੀ ਸਾਹਿਬਜ਼ਾਦੇ ਬਾਣੀ ਦੀਆਂ ਪੋਥੀਆਂ ਪੀੜ੍ਹੀਆਂ ਦੇ ਉੱਤੇ ਪ੍ਰਕਾਸ਼ ਕਰਕੇ ਪਾਠ ਕਰਦੇ ਨੇ, ਬਸ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜਿਸ ਪੀੜ੍ਹੇ ਦੇ ਅੰਦਰ ਸੂਈ ਆਰਾਮ ਨਾਲ ਚਲੀ ਜਾਵੇਗੀ ਉਸ ਸਾਹਿਬਜ਼ਾਦੇ ਦੇ ਉੱਤੇ ਵੀ ਅਕਾਲ ਪੁਰਖ ਦੀ ਕਿਰਪਾ ਹੋਵੇਗੀ, ਕਿਉਂਕਿ ਜੋਤ ਦਾਤ ਖਸਮੈ ਵਡਿਆਈ। ਇਹ ਜਿਹੜੀ ਜੋਤ ਦੀ ਦਾਤ ਹੈ ਇਹ ਮਾਲਕ ਦੀ ਕਿਰਪਾ ਹੈ, ਮਾਲਕ ਆਪ ਵਡਿਆਈ ਦਿੰਦਾ ਹੈ। ਪਰਖ ਕਰਨ ਵਾਲੇ ਗੁਰਸਿੱਖਾਂ ਨੇ ਪਰਖ ਕੀਤੀ ਤੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਪੀੜ੍ਹੇ ਦੇ ਉੱਤੇ ਪੋਥੀ ਦਾ ਪ੍ਰਕਾਸ਼ ਕਰਕੇ ਬਾਰੀ ਪੜ੍ਹਦੇ ਨੇ ਉਸ ਪਾਵੇ ਦੇ ਅੰਦਰ ਸੋਈ ਬੜੀ ਸੌਖੀ ਚੁਭ ਗਈ ਤੇ ਜਿਸ ਉੱਤੇ ਰਾਮ ਰਾਏ ਜੀ ਪ੍ਰਕਾਸ਼ ਕਰਕੇ ਪੜ੍ਹਦੇ ਨੇ ਉਸ ਵਿੱਚ ਸੋਈ ਨਹੀਂ ਗਈ। ਹੁਣ ਇੱਥੇ ਇੱਕ ਧਿਆਨ ਰੱਖਣਾ ਹੈ, ਬਾਣੀ ਦੋ ਐਵੇਂ ਹੀ ਪੜ੍ਹਦੇ ਹਨ, ਪਰ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੈ ਹਰ ਨਾਮਾ, ਕਿਉਂਕਿ ਸਤਿਗੁਰੂ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੀ ਸਮਾਣਾ। ਇਸ ਸਾਖੀ ਤੋਂ ਜਾਂ ਪ੍ਰਮਾਣ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ। ਬਾਣੀ ਪੜ੍ਹਦੇ ਹਾਂ ਕੇਵਲ ਤੇ ਕੇਵਲ ਇਹ ਧਿਆਨ ਰਵੇ ਕਿ ਜਿਸ ਦੀ ਬਾਣੀ ਹੈ, ਜਿਨ੍ਹਾਂ ਦੇ ਰਾਹੀਂ ਆਈ ਹੈ, ਬਾਣੀ ਪੜ੍ਹਦਿਆਂ ਪੜ੍ਹਦਿਆਂ ਉਸ ਦੀ ਕਿਰਪਾ ਦੇ ਪਾਤਰ ਬਣ ਜਾਈਏ। ਸਮਾਂ ਲੰਘਦਾ ਗਿਆ, ਸਾ ਸੰਗਤ ਗੁਰੂ ਹਰਿ ਜੀ ਮਹਾਰਾਜ ਨੂੰ ਸਹੀ ਸੱਦਾ ਆ ਗਿਆ ਔਰੰਗਜ਼ੇਬ ਵੱਲੋਂ। ਕਾਰਨ ਕੀ ਹੈ? ਕਿਉਂਕਿ ਅਚਨਚੇਤ ਸੱਦਾ ਨਹੀਂ ਆਇਆ। ਸੱਦੇ ਦੇ ਕਾਰਨ ਹਨ ਜੋ ਵਿਦਵਾਨਾਂ ਨੇ ਦੱਸੇ ਨੇ। ਪਹਿਲੀ ਗੱਲ, ਔਰੰਗਜ਼ੇਬ ਆਪਣੇ ਭਰਾ ਦਾਰਾ ਸ਼ਕੋਹ ਨੂੰ ਮਾਰਨਾ ਚਾਹੁੰਦਾ ਹੈ, ਕਿਉਂਕਿ ਉਹਨੂੰ ਪਤਾ ਹੈ ਮੇਰੇ ਪਿਓ ਸ਼ਾਹਜਹਾਂ ਦਾ ਜਿਹੜਾ ਇਹਨਾਂ ਝੁਕਾਅ ਉਹ ਦਾਰਾ ਵੱਲ ਜ਼ਿਆਦਾ ਹੈ। ਹੋਰ ਉਹਨੇ ਕਾਰਨ ਕੀ ਲੱਭਿਆ? ਖਾਣੇ ਦੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਦੇ ਦਿੱਤਾ। ਹੋਰ ਬੜਾ ਇਲਾਜ ਕੀਤਾ ਪਰ ਦਾਰਾ ਰਾਜ਼ੀ ਨਹੀਂ ਹੋਇਆ। ਆਖਿਰਕਾਰ ਜਦੋਂ ਪਤਾ ਲੱਗਾ ਨਾ ਵੀ ਇਹ ਹਰੜ, ਇਹ ਗਜ ਮੋਤੀ ਜਾਂ ਲੌਂਗ ਜਿੰਨੇ ਵਜ਼ਨ ਦਾ ਦੱਸਿਆ ਗਿਆ ਹੈ ਹੋਰ ਕਿਤੋਂ ਨਹੀਂ ਮਿਲ ਸਕਦਾ, ਕੇਵਲ ਤੇ ਕੇਵਲ ਗੁਰੂ ਹਰਿ ਜੀ ਮਹਾਰਾਜ ਦੇ ਦਵਾਖਾਨੇ ਵਿੱਚੋਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਹੀ ਮਿਲ ਸਕਦਾ ਹੈ। ਚਲੋ ਖੈਰ, ਸ਼ਾਹਜਹਾਂ ਭਾਵੇਂ ਗੁਰੂ ਹਰਗੋਬਿੰਦ ਜੀ ਮਹਾਰਾਜ ਨਾਲ ਲੜਾਈਆਂ ਕਰਦਾ ਰਿਹਾ, ਗੁਰੂ ਘਰ ਨਾਲ ਉਹਨੇ ਮੱਥਾ ਲਾਇਆ, ਪਰ ਪੁੱਤਰ ਦੀ ਜ਼ਿੰਦਗੀ ਦਾ ਸਵਾਲ ਹੈ। ਉਹਨੇ ਆਪਣੇ ਬੰਦੇ ਭੇਜੇ, ਸਤਿਗੁਰਾਂ ਨੇ ਖਿੜੇ ਮੱਥੇ ਇਹ ਸਾਰਾ ਕੁਝ ਦੇ ਦਿੱਤਾ, ਦਵਾਈ ਬਣਾ ਕੇ ਦਾਰਾ ਨੂੰ ਦਿੱਤੀ ਗਈ ਤੇ ਦਾਰਾ ਰਾਜ਼ੀ ਹੋ ਗਿਆ। ਇੱਕ ਪਾਸੇ ਔਰੰਗਜ਼ੇਬ ਮਾਰਨਾ ਚਾਹੁੰਦਾ ਤੇ ਦੂਜੇ ਪਾਸੇ ਧਿਆਨ ਦੇਵਿਓ ਉਸ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਾ ਰਹੇ ਨੇ। ਤੇ ਫਿਰ ਆਪ ਜੀ ਨੂੰ ਪਤਾ ਹੋਵੇਗਾ ਜਦੋਂ ਇਹਨਾਂ ਦੇ ਭਰਾਵਾਂ ਦੀ ਤਖ਼ਤ ਵਾਸਤੇ ਲੜਾਈ ਹੋਈ ਤੇ ਉਸ ਵੇਲੇ ਦਾਰਾ ਆਪਣੀ ਜਾਨ ਬਚਾਉਣ ਵਾਸਤੇ ਫੌਜਾਂ ਨੂੰ ਨਾਲ ਲੈ ਕੇ ਜਦੋਂ ਪੰਜਾਬ ਦੀ ਧਰਤੀ ਵੱਲ ਭੱਜਿਆ, ਲਾਹੌਰ ਜਾਣਾ ਚਾਹੁੰਦਾ ਤੇ ਲਾਹੌਰ ਦੇ ਕਿਲੇ ਤੇ ਕਾਬਜ਼ ਹੋ ਕੇ ਮੁਕਾਬਲਾ ਕਰਨਾ ਚਾਹੁੰਦਾ, ਉਸ ਵੇਲੇ ਔਰੰਗਜ਼ੇਬ ਦੀਆਂ ਫੌਜਾਂ ਮਗਰ ਨੇ। ਪਰ ਜਦੋਂ ਰਾਵੀ ਦਰਿਆ ਜਾਂ ਬਿਆਸਾ ਦਰਿਆ ਦੇ ਲੰਘਣ ਦੀ ਗੱਲ ਆਈ, ਉਸ ਵੇਲੇ ਗੁਰੂ ਮਹਾਰਾਜ ਨੇ ਜਾਂ ਗੁਰੂ ਕੇ ਸਿੱਖਾਂ ਨੇ ਇਸ ਦੀ ਇਮਦਾਦ ਕੀਤੀ, ਦਾਰਾ ਦੀ। ਇਸ ਦੀਆਂ ਫੌਜਾਂ ਬਿਆਸਾ ਦਰਿਆ ਤੋਂ ਵੀ ਲੰਘਾ ਦਿੱਤੀਆਂ ਤੇ ਰਾਵੀ ਦਰਿਆ ਤੋਂ ਵੀ ਲੰਘਾ ਦਿੱਤੀਆਂ। ਇਹ ਵੱਖਰੀ ਗੱਲ ਹੈ ਕਿ ਦਾਰਾ ਜਿਹੜਾ ਹੈ ਉਹ ਜਿੱਤ ਨਹੀਂ ਸਕਿਆ, ਤਖ਼ਤ ਪ੍ਰਾਪਤ ਨਹੀਂ ਕਰ ਸਕਿਆ। ਬੇਸ਼ੱਕ ਬੇਰਹਿਮੀ ਦੇ ਨਾਲ ਔਰੰਗਜ਼ੇਬ ਨੇ ਉਸ ਨੂੰ ਮੌਤ ਦੇ ਘਾਟ, ਉਸਦੇ ਪੁੱਤਰ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਪਰ ਅੰਦਰ ਰੰਜ ਬੜਾ ਹੈ ਉਸ ਨੂੰ ਕਿ ਜਿਹਨੂੰ ਮੈਂ ਮਾਰਨਾ ਚਾਹੁੰਦਾ ਹਾਂ ਉਹਨੂੰ ਗੁਰੂ ਹਰਿ ਜੀ ਮਹਾਰਾਜ ਬਾਰ ਬਾਰ ਬਚਾਉਣ ਦਾ ਯਤਨ ਕਰਦੇ ਨੇ। ਜਦੋਂ ਸਾਹੀ ਸ਼ਬਦਾ ਆਇਆ ਤੇ ਸਤਿਗੁਰੂ ਮਹਾਰਾਜ ਆਪ ਨਹੀਂ ਗਏ, ਆਪਣੇ ਹੋਣਹਾਰ ਸਪੁੱਤਰ ਬਾਬਾ ਰਾਮ ਰਾਏ ਨੂੰ ਭੇਜਿਆ ਤੇ ਬਾਬਾ ਰਾਮ ਰਾਏ ਨੂੰ ਇਹ ਗੱਲ ਸਮਝਾਈ ਗਈ ਕਿ ਤੁਸਾਂ ਉੱਥੇ ਜਾ ਕੇ ਗੁਰੂ ਨਾਨਕ ਦਾ ਧਿਆਨ ਧਰਨਾ ਹੈ, ਜੋ ਸਵਾਲ ਤੁਹਾਡੇ ਉੱਤੇ ਹੋਣਗੇ ਜਵਾਬ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਰਸਨਾ ਤੇ ਬੈਠ ਕੇ ਆਪ ਦੇਣਗੇ। ਸਾ ਸੰਗਤ ਥਾਪੜਾ ਲੈ ਕੇ ਪਿਤਾ ਗੁਰੂ ਦਾ ਚਲਾ ਗਿਆ ਰਾਮ ਰਾਏ ਦਿੱਲੀ ਦੇ ਅੰਦਰ। ਤੇ ਜਦੋਂ ਬੰਦੇ ਨੂੰ ਸ਼ੋਹਰਤ ਮਿਲਦੀ ਨਾ, ਜਦੇ ਬੰਦੇ ਨੂੰ ਵਡਿਆਈ ਮਿਲਦੀ ਹੈ ਨਾ, ਤੇ ਵਡਿਆਈਆਂ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ, ਸੋਚਦਾ ਮੇਰੀ ਅਕਲ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ। ਸਾਧ ਸੰਗਤ, ਆਖਿਰਕਾਰ ਜਿਹੜੀ ਗੱਲ ਆਪਾਂ ਇਤਿਹਾਸ ਦੇ ਅੰਦਰ ਪਹਿਲਾਂ ਦੁਹਰਾਈਏ, ਬਾਣੀ ਦੇ ਨਾਲ ਜੁੜਨ ਵਾਲੀ, ਬਾਣੀ ਰਸਮੀ ਤੌਰ ਤੇ ਪੜ੍ਹਦਾ ਸੀ, ਬਾਣੀ ਦੇ ਅੰਦਰ ਪਿਆਰ ਨਹੀਂ ਪਾਇਆ, ਬਾਣੀ ਨਾਲ ਪ੍ਰੀਤ ਨਹੀਂ ਜੋੜੀ, ਕਿਉਂਕਿ ਪ੍ਰਮਾਣ ਮਿਲ ਗਿਆ ਜਦੋਂ ਸਵਾਲ ਹੋਇਆ ਆਸਾ ਕੀ ਵਾਰ ਦੇ ਵਿੱਚੋਂ ਕਿ ਆਹ ਬਚਨ ਲਿਖੇ ਹੋਏ ਹਨ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਸ ਦਾ ਕੀ ਮਤਲਬ ਹੈ? ਉੱਥੇ ਡੋਲ ਗਿਆ, ਸੋਚਣ ਲੱਗਾ ਵੀ ਜੇ ਮੈਂ ਅਰਥ ਠੀਕ ਕਰ ਦਿੱਤੇ, ਹੋ ਸਕਦਾ ਬਣਿਆ ਹੋਇਆ ਆਦਰ ਨਿਰਾਦਰ ਦੇ ਵਿੱਚ ਤਬਦੀਲ ਹੋ ਜਾਵੇ। ਇੱਕ ਵਿਦਵਾਨ ਤੋਂ ਮੈਂ ਬਚਨ ਪੜ੍ਹ ਰਿਹਾ ਸੀ, ਜੇ ਕਿਤੇ ਰਾਮ ਰਾਏ ਗੁਰੂ ਮਹਾਰਾਜ ਦੇ ਉੱਤੇ ਭਰੋਸਾ ਰੱਖਦਾ ਤੇ ਸਤਸੰਗਤ ਗੁਰੂ ਮਹਾਰਾਜ ਦਾ ਧਿਆਨ ਧਰਦਾ ਤੇ ਜਿਨ੍ਹਾਂ ਮਹੱਲਾਂ ਦੇ ਵਿੱਚ ਬੈਠ ਕੇ ਸਵਾਲ ਕੀਤਾ ਗਿਆ ਸੀ, ਉਸ ਦੀਆਂ ਇੱਟਾਂ ਵੀ ਰਾਮ ਰਾਏ ਜਿਹੜਾ ਨਾ ਉਹ ਸੜਦੀਆਂ ਹੋਈਆਂ ਵਿਖਾ ਸਕਦਾ ਸੀ, ਪਰ ਨਹੀਂ, ਵਿਸ਼ਵਾਸ ਨਹੀਂ ਰਿਹਾ, ਭਰੋਸਾ ਨਹੀਂ ਰਿਹਾ। ਕਹਿਣ ਲੱਗੇ ਲਿਖਾਰੀ ਦੀ ਉਕਾਈ ਏ, ਗਲਤੀ ਏ, ਉਹਨੇ ਲਿਖ ਦਿੱਤਾ ਮੁਸਲਮਾਨ ਨਹੀਂ, ਬੇਈਮਾਨ ਸੀ, ਪਰ ਉਹਨੇ ਮੁਸਲਮਾਨ ਲਿਖ ਦਿੱਤਾ ਹੈ। ਸਤਸੰਗਤ ਇਹ ਪਤਾ ਗੁਰੂ ਹਰਿ ਜੀ ਮਹਾਰਾਜ ਨੂੰ ਲੱਗ ਗਿਆ ਸੰਗਤਾਂ ਦੇ ਰਾਹੀਂ ਕਿ ਐਸਾ ਕੁਝ ਰਾਮ ਰਾਏ ਨੇ ਕੀਤਾ ਹੈ, ਤੇ ਸਤਿਗੁਰੂ ਮਹਾਰਾਜ ਨੇ ਵੀ ਰਾਮ ਰਾਏ ਵੱਲ ਸੱਦਾ ਭੇਜ ਦਿੱਤਾ ਕਿ ਜਿਸ ਪਾਸੇ ਵੱਲ ਤੇਰਾ ਮੂੰਹ ਹੈ ਉਸੇ ਪਾਸੇ ਵੱਲ ਇਹ ਮੂੰਹ ਰੱਖੀ, ਸਾਡੇ ਕੋਲ ਆਉਣ ਦੀ ਲੋੜ ਨਹੀਂ, ਸਾਡੇ ਘਰ ਦੇ ਅੰਦਰ ਤੇਰੇ ਵਾਸਤੇ ਟਿਕਾਰਾ ਨਹੀਂ। ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਬਾਣੀ ਨੂੰ ਬਦਲਦਾ ਹੈ, ਸਿਧਾਂਤਾਂ ਨੂੰ ਬਦਲਦਾ ਹੈ, ਉਸ ਨਾਲ ਸਾਡਾ ਕੋਈ ਵਾਸਤਾ ਨਹੀਂ। ਸਤਸੰਗਤ ਔਰੰਗਜ਼ੇਬ ਇਸ ਨੌਜਵਾਨ ਨੂੰ ਹੁਣ ਵਰਤਣਾ ਚਾਹੁੰਦਾ ਹੈ, ਵੇਖੋ ਇਧਰੋਂ ਗੁਰੂ ਘਰ ਨਾਲੋਂ ਟੁੱਟ ਗਿਆ, ਬਾਣੀ ਤਬਦੀਲ ਕਰ ਦਿੱਤੀ, ਪਰ ਉਸ ਨੇ ਇਸ ਨੂੰ ਵਰਤਣ ਵਾਸਤੇ ਕੀ ਕੀਤਾ? ਜਾਗੀਰ ਇਸ ਦੇ ਨਾਂ ਤੇ ਪੱਕੀ ਕਰ ਦਿੱਤੀ, ਇਹਨੂੰ ਜਾਗੀਰਦਾਰ ਬਣਾ ਦਿੱਤਾ। ਆਪ ਜੀ ਅੱਜ ਵੀ ਵੇਖੋ ਦੇਹਰਾਦੂਨ ਦੇ ਅੰਦਰ ਜਿੱਥੇ ਰਾਮ ਰਾਏ ਦਾ ਅਸਥਾਨ ਬਣਿਆ ਹੋਇਆ ਹੈ, ਔਰੰਗਜ਼ੇਬ ਵੱਲੋਂ ਉਹਨੂੰ ਇਹ ਜ਼ਮੀਰ ਮਿਲੀ ਤੇ ਹੁਣ ਇਹ ਆਪਣੇ ਸਾਥੀ ਜਿਨ੍ਹਾਂ ਨੇ ਥੜਕਾਇਆ ਉਹਨਾਂ ਦੇ ਵਿੱਚ ਮਸੰਦ ਸੀ, ਕੌਣ? ਗੁਰਦਾਸ। ਇਹ ਗੁਰਦਾਸ ਹੀ ਕਹਿਣ ਲੱਗਾ ਕਿ ਜੇ ਥੋੜਾ ਜਿਹਾ ਬਾਣੀ ਦੇ ਵਿੱਚ ਤਬਦੀਲ ਕਰ ਦਿਓਗੇ ਕੋਈ ਫਰਕ ਨਹੀਂ ਪੈਣਾ, ਔਰ ਇਹ ਸਾਰੇ ਮਸੰਦ ਵੀ ਇਸ ਦੇ ਸੰਗੀ ਸਾਥੀ ਦੇਹਰਾਦੂਨ ਦੇ ਅੰਦਰ ਇਸ ਦੇ ਕੋਲ ਜਾ ਕੇ ਬੈਠ ਗਏ। ਇੱਧਰ ਸਤਿਗੁਰਾਂ ਨੇ ਆਪਣੇ ਸਰੀਰ ਤਿਆਗਣ ਤੋਂ ਪਹਿਲਾਂ ਗੁਰਿਆਈ ਆਪਣੇ ਸਪੁੱਤਰ ਛੋਟੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਜਿਨ੍ਹਾਂ ਦੀ ਉਮਰ ਉਸ ਵੇਲੇ ਕੇਵਲ ਤੇ ਕੇਵਲ ਸਵਾ ਕੁ 5 ਸਾਲ ਦੀ ਹੈ, ਗੁਰਿਆਈ ਤੇ ਬਿਠਾ ਦਿੱਤਾ। ਹੁਣ ਸਤਸੰਗਤ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਜਿੰਨੀ ਵੀ ਜਾਤ ਅਭਿਮਾਨੀ, ਜਿਨ੍ਹਾਂ ਦੀ ਸ਼ੋਹਰਤ ਦੁਨੀਆਂ ਦੇ ਵਿੱਚ ਮੁੱਕ ਚੁੱਕੀ ਸੀ, ਜਿਨ੍ਹਾਂ ਨੂੰ ਕੋਈ ਮੰਨਦਾ ਨਹੀਂ ਸੀ, ਜਿਨ੍ਹਾਂ ਨੂੰ ਕੋਈ ਪੂਜਦਾ ਨਹੀਂ ਸੀ, ਉਹਨਾਂ ਨੇ ਵੇਖਿਆ ਛੋਟੀ ਉਮਰ ਦਾ ਬੱਚਾ ਕਿਵੇਂ ਗੁਰੂ ਸੰਗਤਾਂ ਦੀ ਅਗਵਾਈ ਕਰੇਗਾ, ਕਿਵੇਂ ਗੁਰੂ ਸੰਗਤਾਂ ਨੂੰ ਜੋੜੇਗਾ ਜਿਵੇਂ ਪਹਿਲੇ ਗੁਰੂ ਸਾਹਿਬਾਨ ਜੋੜਦੇ ਰਹੇ ਹਨ। ਸਤਸੰਗਤ ਭਾਈ ਗੁਰਦਾਸ ਜੀ ਨੇ ਬੜੀ ਸੁੰਦਰ ਗੱਲ ਕੀਤੀ ਹੈ, ਉਹ ਕਹਿੰਦੇ ਨੇ ਇਹ ਨਹੀਂ ਕਿ ਜਿਹੜੀ ਚੀਜ਼ ਵੇਖਣ ਨੂੰ ਵੱਡੀ ਲੱਗਦੀ ਹੈ ਉਹ ਕੀਮਤੀ ਹੋਵੇ, ਨਹੀਂ, ਦੁਨੀਆਂ ਦੇ ਅੰਦਰ ਧਨ ਦੀਆਂ ਜਿੰਨੀਆਂ ਕਿਸਮਾਂ ਨੇ ਉਹਨਾਂ ਵਿੱਚੋਂ ਹੀਰਾ ਸਭ ਤੋਂ ਛੋਟਾ ਹੈ, ਪਰ ਹੀਰੇ ਦੀ ਕੀਮਤ ਸਭ ਤੋਂ ਜ਼ਿਆਦਾ ਹੈ। ਜ਼ਰੂਰੀ ਨਹੀਂ ਕੋਈ ਬਜ਼ੁਰਗ ਹੋਵੇ ਤੇ ਅਕਲਮੰਦ ਹੋਵੇਗਾ, ਨਹੀਂ, ਆਪਾਂ ਵੇਖਦੇ ਹਾਂ ਛੋਟੀ ਉਮਰ ਦੇ ਅੰਦਰ ਵੀ ਧਰੋ ਵਰਗੇ, ਪ੍ਰਹਲਾਦ ਵਰਗੇ ਜਿਹੜੇ ਬੱਚੇ ਸਨ ਉਹਨਾਂ ਨੂੰ ਭਗਤ ਕਰਕੇ ਸਤਿਕਾਰਿਆ ਗਿਆ। ਅੱਜ ਵੀ ਬਾਣੀ ਨੂੰ ਆਪਾਂ ਪੜ੍ਹੀਏ, ਪੰਚ ਬਰਖ ਕੋ ਅਨਾਥ ਤੋ ਬਾਰਕ ਹਰ ਸਿਮਰਤ ਅਮਰ ਅਟਾਰੇ। ਛੋਟੀ ਉਮਰ ਦੇ ਅੰਦਰ ਭਾਈ ਸਾਹਿਬ ਆਖਦੇ ਨੇ ਜੈਸੇ ਹੀਰਾ ਹਾਥ ਮੈਂ 500 ਦਿਖਾਈ ਦੇਤ ਮੋੜ ਕੀਏ ਬੰਮਕੰਮ ਤੇ ਭਗਤ ਭੰਡਾਰ। ਭਰਤ ਭੰਡਾਰ ਜੀ ਹੀਰਾ ਹੈ ਛੋਟਾ, ਪਰ ਜਦੋਂ ਉਸਦੀ ਮੁੱਲ ਕੀਤਾ ਜਾਂਦਾ, ਕੀਮਤ ਪਾਈ ਜਾਂਦੀ ਹੈ, ਫਿਰ ਉਸਦੀ ਕੀਮਤ ਬਹੁਤ ਵੱਡੀ ਹੈ। ਦਮਕੜਿਆਂ ਨਾਲ, ਰੁਪਈਆਂ ਨਾਲ ਭੰਡਾਰ ਭਰ ਜਾਂਦੇ ਨੇ, ਖਜ਼ਾਨੇ ਭਰ ਜਾਂਦੇ ਨੇ। ਧਿਆਨ ਦੇਵਿਓ, छोटी उम्र वेख के बड़िया नूं भुलेखा लगा पर एक गल ध्यान विच रखदा गुरु जिहड़ा है वह शरीर नहीं गुरु की है जोत गुरु की है शब्द क्योंकि गुरु जोत है गुरु शब्द है बचपन के अंदर भी यह जोत आई जवानी के अंदर भी जोत आई बुढ़ेपे के अंदर भी यह जोत आई कभी आप पढ़ के देखिए सत संगत गुरु गोबिंद सिंह जी महाराज बचपन विच ने गुरु हरगोबिंद जी महाराज बचपन विच ने ते गुरु हरकृष्ण जी महाराज बचपन विच ने पर गुरु रामदास पातशाह गुरु अर्जन देव जी महाराज गुरु हरगोबिंद पातशाह ते सत संगत गुरु गुरु हरि जी महाराज ते गुरु तेग बहादुर जी ये जवानी विच ने पर गुरु अमरदास जी महाराज बुढ़ेपे दे विच ने बरकत कदों अकाल पुरख की वर्तनी कदों मेर अकाल पुरख की होनी उम्र नाल तवाजा नहीं फिर ध्यान देवो गल उम्र की नहीं गल केवल ते केवल गुरु जोत की है इस करके जिहड़े लोग गुरु घर नाल ईरखा करते हैं जदों गुरु आ गए जी महाराज ज्योति जो समा गए सतगुरु गुरता गद्दी ते विराजमान होए इन्होंने अपने वालों अपने काम आरंभ कर दिते सब तो पहला एक कोड़ी ब्राह्मण जिहड़ा कीरतपुर साहब की पावन धरती ते रहिंदा है उसनू प्रेरणा कीती भलिया गुरु महाराज गुरु नानक पातशाह गुरु अमरदास जी महाराज कोड़ियां दे कोड़ दूर करदे रहने उस जोत का मालिक अज बैठा हुआ है गुरु हरकृष्ण जी महाराज 5 साल की उम्र विच गुरु बन के उन्हां दी शरण विच जा तेरा रोग जिहड़ा है ना वो ठीक हो जाएगा अंदर भावना यह नहीं कि यह गुरु घर विच जा के ठीक हो जाएगा अंदर भावना यह है कि जदों यह जाएगा बच्चा है बच्चे ने की ठीक करना है ते जदों बच्चा ठीक ना कर सकिया तो असी रोला पावांगे लोकां दे अंदर कि हुण गुरु नानक दा जिहड़ा है ना प्रभाव गुरु घर के अंदर घट गया है इन्हां दी जोत हुण काम नहीं करदी पर ध्यान देवियो जो कोड़ी गया महाराज पालकी दे अंदर विराजमान होके किते जा रहे सी ये लंबा पै गया इन्हें पुकार की सतगुरां ने पालकी रखा दिती पुछया दस भी की गल कहन लगा जी कोड़ दी बीमारी तो पीड़ित हा महाराज ने प्रोफेसर साहब सिंह जी के लिखण मुताबक अपने हथा विच जिहड़ा रुमाल रखदे सन इहनू दिता ते नाल ही कहा रुमाल अपने शरीर ते फेरिया कर सतनाम दा सिमरन करिया कर तेरा कोड़ दा रोग दूर हो जाएगा थोड़े दिनां दे अंदर ओ ब्राह्मण राजी हो गया ते जिहड़े निंदक ईरखालू सन उहनां दा मोह बंद हो गया उहनां नूं अगों कोई राह नहीं मिलिया हुण ध्यान देवियो सतगुरु महाराज सच्चे पातशाह नूं सदा फिर दोबारा राम राय की पुकार करन ते दिल्ली वालों आ गया राम राय ने रोला पाया औरंगजेब नूं कहन लगा तुहाडी खातर मैं सारा कुछ कीता मैं गुरियाई तो वांझा रह गया वड्डा मैं सी गुरियाई मैनूं मिलनी चाहीदी सी पर इह गुरता गद्दी मैनूं प्राप्त नहीं होई इस वास्ते मेरा हक मैनूं दवाओ क्योंकि गुरु हरि जी महाराज ने वचन किया सी मलेश दे दर्शन ना करने हन ते ना मलेश नू दर्शन दे रहे हन फिर ध्यान देवियो सात संगत अज ओ गुरु हरकृष्ण जी महाराज नू क्यों बुला रहा है सोचदा है कि जे ओ आवेगा दिल्ली दे अंदर औरंगजेब नू मिलेगा ते मैं संगतां दे अंदर रोला पावांगा कि गुरु पिता दा वचन इन्हां ने उलंघिया ते जे इन्हां वचन ना मनिया ते औरंगजेब नूं कहांगा तुहाडा वचन मन के तुहाडे कोल नहीं आए सत संगत ऐसी विचार करके इन्हें जिहड़ा ना संदेशा भजवाया है औरंगजेब दे राही औरंगजेब ने सोचिया मेरे कहन ते नहीं आणगे राजा मिर्जा जय सिंह नूं उहने आखिया उन्होंने अपना इतबार योग व्यक्ति सत संगत भेजिया कीरतपुर साहब की पावन धरती से सदा आ गया विचार की गई पहला यह किया गया कि नहीं जाना पर जदों संगतां दी बेनती ਰਾਜਾ ਜੈ ਸਿੰਘ ਵੱਲੋਂ ਕੀਤੀ ਗਈ ਕਿ ਦਰਸ਼ਨਾਂ ਦੀ ਚਾਹਨਾ ਰੱਖਦੀ ਹੈ। ਉਸ ਵੇਲੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਮਾਤਾ ਦੇ ਸਹਿਤ ਆਪਣੇ ਨਾਲ ਸੰਗਤਾਂ ਨੂੰ ਦਿੱਲੀ ਵੱਲ ਜਾਣ ਦਾ ਪ੍ਰੋਗਰਾਮ ਬਣਾ ਲਿਆ। ਸੰਗਤਾਂ ਦੀ ਸਹਿਤ ਤੁਰ ਪਏ ਅੰਬਾਲੇ ਦੇ ਨੇੜੇ ਪਜੋਖਰਾ ਸਾਹਿਬ ਆਇਆ। ਇੱਥੇ ਸਤਿਗੁਰੂ ਮਹਾਰਾਜ ਨੇ ਆਪਣਾ ਡੇਰਾ ਕੀਤਾ ਤੇ ਜਦੋਂ ਪੁੱਛਿਆ ਇੱਥੇ ਹੰਕਾਰੀ ਲਾਲ ਚੰਦ ਪੰਡਿਤ ਨੇ, ਲਾਲ ਚੰਦ ਕਹਿਣ ਲੱਗਾ ਕੌਣ ਹੈ? ਕਹਿਣ ਲੱਗੇ ਗੁਰੂ ਮਹਾਰਾਜ, ਸਿੱਖਾਂ ਦੇ ਅੱਠਵੇਂ ਗੁਰੂ, ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਹੱਸ ਪਿਆ, ਹੰਕਾਰ ਸੀ ਨਾ, ਹੱਸ ਕੇ ਕਹਿਣ ਲੱਗਾ ਦੁਆਪਰ ਦੇ ਅੰਦਰ ਸਾਡੇ ਅਵਤਾਰ ਭਗਵਾਨ ਸ੍ਰੀ ਹਰਿਕ੍ਰਿਸ਼ਨ ਜੀ ਭਾਵ ਕ੍ਰਿਸ਼ਨ ਜੀ ਮਹਾਰਾਜ ਹੋਏ ਨੇ। ਇਹਨਾਂ ਨੇ ਉਸ ਤੋਂ ਵੀ ਵੱਡਾ ਨਾਮ ਰਖਾ ਲਿਆ ਹਰਿਕ੍ਰਿਸ਼ਨ। ਪਰ ਵੇਖਦੇ ਹਾਂ ਇਹਨਾਂ ਦੇ ਅੰਦਰ ਤਾਕਤ ਹੈ। ਗੁਰੂ ਗੁਰੂ ਅਖਵਾਉਂਦੇ ਨੇ, ਇਹ ਗੀਤਾ ਦੇ ਅਰਥ ਕਰਕੇ ਦੱਸਣ, ਗੱਲ ਪਹੁੰਚਦੀ ਪਹੁੰਚਦੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਕੋਲ ਪਹੁੰਚ ਗਈ। ਲਾਲ ਚੰਦ ਪੰਡਿਤ ਸਾਹਮਣੇ ਆ ਗਿਆ। ਮਹਾਰਾਜ ਕਹਿਣ ਲੱਗੇ, ਪੰਡਿਤ ਜੀ, ਪਹਿਲੀ ਗੱਲ, ਅਰਥਾਂ ਦੇ ਨਾਲ ਵਿਦਵਾਨ ਨਹੀਂ ਬਣਿਆ ਜਾ ਸਕਦਾ। ਅਰਥ ਕਰਨ ਦੇ ਨਾਲ ਆਪਣੀ ਆਪ ਨੂੰ ਤੋਂ ਕੋਈ ਲਾਭ ਨਹੀਂ ਪਹੁੰਚਾ ਸਕਦਾ। ਪਰ ਕਹਿਣ ਲੱਗੇ, ਨਾਲ ਦੀ ਨਾਲ ਮੈਂ ਅਰਥ ਕੀਤੇ, ਤੂੰ ਸੋਚੇਗਾ ਕਿ ਕਿਤੇ ਪ੍ਰਬੰਧ ਕਰਾ ਕੇ ਬਚਪਨ ਦੇ ਅੰਦਰ ਸੰਸਕ੍ਰਿਤ ਪੜ੍ਹ ਲਈ ਹੋਵੇਗੀ, ਜਿਸ ਕਰਕੇ ਜਵਾਬ ਦੇ ਦਿੱਤਾ ਜਾਂ ਆਪਣੀ ਮਰਜ਼ੀ ਦੇ ਨਾਲ ਆਪਣੀ ਨਗਰ ਦੇ ਵਿੱਚੋਂ ਬੰਦਾ ਲੈ ਕੇ ਆ। ਹੁਣ ਇਹ ਕਿਹਨੂੰ ਲੈ ਕੇ ਆਇਆ? ਛੱਜੋ ਚੋਰ, ਜਿਹੜਾ ਰਮਲਾ ਤੇ ਕਮਲਾ, ਜਿਹੜਾ ਕਹਿੰਦੇ ਨੇ ਗੂੰਗਾ ਵੀ ਹੈ, ਬੋਲ ਵੀ ਨਹੀਂ ਸਕਦਾ, ਧਿਆਨ ਦੇਵੇ ਸੁਣ ਵੀ ਨਹੀਂ ਸਕਦਾ, ਉਸ ਨੂੰ ਇਹ ਲੈ ਕੇ ਆਇਆ। ਜਦੋਂ ਲੈ ਕੇ ਆਇਆ ਸਤਿਗੁਰਾਂ ਦੇ ਸਾਹਮਣੇ ਬੈਠਾ। ਸਤਿਗੁਰਾਂ ਨੇ ਆਪਣੇ ਹੱਥ ਵਿੱਚ ਜਿਹੜੀ ਛੜੀ ਫੜੀ ਹੋਈ ਸੀ ਇਸ ਦੇ ਸਿਰ ਉੱਤੇ ਰੱਖੀ। ਕਹਿਣ ਲੱਗੇ, ਛੱਜੋ, ਪੰਡਿਤ ਦੇ ਸਵਾਲਾਂ ਦਾ ਜਵਾਬ ਦੇ। ਪੰਡਿਤ ਸਵਾਲ ਕਰਦਾ ਹੈ ਤੇ ਛੱਜੂ ਜਵਾਬ ਦਿੰਦਾ ਹੈ ਤੇ ਪੰਡਿਤ ਲਾਲ ਚੰਦ ਬੜਾ ਹੈਰਾਨ, ਹੰਕਾਰ ਛੱਡ ਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਪਾਤਰ ਬਣਿਆ। ਇੱਥੋਂ ਤੱਕ ਕਹਿੰਦੇ ਨੇ, ਆਪਣੇ ਪਾਏ ਹੋਏ ਸਾਰੇ ਚਿੰਨ੍ਹ ਲਾ ਕੇ ਸਿੱਖੀ ਧਾਰਨ ਕਰ ਲਈ, ਗੁਰੂ ਮਹਾਰਾਜ ਦਾ ਸਿੱਖ ਬਣਿਆ ਤੇ ਅੱਜ ਸਤਿਗੁਰੂ ਮਹਾਰਾਜ ਇੱਥੋਂ ਅੱਗੇ ਗਏ ਨੇ ਰਾਜਾ ਮਿਰਜ਼ਾ ਜੈ ਸਿੰਘ ਦੇ ਬੰਗਲੇ ਵਿੱਚ। ਧਿਆਨ ਦੇਵਿਓ, ਬੰਗਲਾ ਸੀ ਪਰ ਜਦੋਂ ਸਤਿਗੁਰਾਂ ਦੇ ਚਰਨ ਪਏ ਬੰਗਲਾ ਸਾਹਿਬ ਬਣ ਗਿਆ। ਸਤ ਸੰਗਤ, ਇੱਥੇ ਹੀ ਔਰੰਗਜ਼ੇਬ ਨੇ ਮਿਲਣ ਦਾ ਯਤਨ ਕੀਤਾ। ਸਤਿਗੁਰਾਂ ਨੇ ਆਖਿਆ, ਨਾ ਸਾਨੂੰ ਤੇਰੇ ਗੋਚਰੇ ਕੋਈ ਕੰਮ ਹੈ ਤੇ ਨਾ ਤੈਨੂੰ ਸਾਡੇ ਗੋਚਰੇ ਕੰਮ ਹੈ। ਹਾਂ, ਕਰਾ ਮਾਤਾ ਵੇਖਣੀਆਂ ਹਨ, ਵੱਡਾ ਭਰਾ ਤੁਹਾਡੇ ਕੋਲ ਹੈ, ਰਾਸੀ ਗੱਲਾਂ ਕਰਨੀਆਂ ਹਨ ਉਹਨਾਂ ਦੇ ਨਾਲ ਕਰ ਲਓ। ਅਸੀਂ ਤਾਂ ਕੇਵਲ ਰੱਬ ਦਾ ਨਾਮ ਜਪਣ ਵਾਲੇ ਆ। ਜਿਸ ਦੇ ਦਰਸ਼ਨਾਂ ਨੂੰ ਲੋਕ ਲਾਲਸਾ ਕਰਦੇ ਹਨ ਉਹ ਸਾਧ ਸੰਗਤ ਘੰਟਿਆਂ ਬੱਤੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਉਡੀਕਦਾ ਰਿਹਾ ਪਰ ਉਸਨੂੰ ਦਰਸ਼ਨ ਨਹੀਂ ਦਿੱਤੇ। ਵੈਸੇ ਇਹ ਘਰ ਜਿਹੜਾ ਮਰਜ਼ੀ ਆਵੇ ਉਸ ਵਾਸਤੇ ਖੁੱਲਾ ਹੋਇਆ ਹੈ, ਪਰ ਸਾਧ ਸੰਗਤ ਭਰਾਵਾਂ ਨੂੰ ਮਾਰਨ ਵਾਲਾ, ਪਿਤਾ ਨੂੰ ਮਾਰਨ ਵਾਲਾ, ਉਹਨਾਂ ਦੇ ਖੂਨ ਦਾ ਪਿਆਸਾ, ਤਖ਼ਤ ਤੇ ਬੈਠਣ ਵਾਲਾ ਮਲੇਸ਼ ਆ ਜਾਵੇ, ਸਤਿਗੁਰੂ ਮਹਾਰਾਜ ਉਸ ਦੇ ਨਾਲ ਨਾ ਮਿਲਵਰਤਨ ਵਾਲੀ ਗੱਲ ਕਰਦੇ ਹਨ। ਧਿਆਨ ਦੇਵਿਓ, ਅੱਜ ਇਹ ਮੁੜ ਗਿਆ ਹੈ, ਸਾਹਿਬਜ਼ਾਦਾ ਇਸਦਾ ਆਇਆ। ਜਦੋਂ ਉਹ ਆਇਆ ਤੇ ਸਾਧ ਸੰਗਤ ਸਹਿਜਾਦੇ ਨੂੰ ਸਤਿਗੁਰੂ ਮਹਾਰਾਜ ਨੇ ਦਰਸ਼ਨ ਵੀ ਦਿੱਤੇ, ਬਚਨ ਬਿਲਾਸ ਵੀ ਕੀਤੇ, ਇੱਥੋਂ ਤੱਕ ਔਰੰਗਜ਼ੇਬ ਦੇ ਵਾਸਤੇ ਬਾਣੀ ਦਾ ਉਪਦੇਸ਼ ਵੀ ਸਤਿਗੁਰਾਂ ਨੇ ਭੇਜਿਆ ਪਰ ਦਰਸ਼ਨ ਨਹੀਂ ਦਿੱਤੇ। ਧਿਆਨ ਦੇਵਿਓ, ਇੱਥੇ ਹੀ ਇੱਕ ਫਿਰ ਬ੍ਰਹਮਣ ਨੇ ਕਾਲੀ ਚੋਟ ਕੀਤੀ। ਜਿਹੜੇ ਰਾਜਾ ਮਿਰਜ਼ਾ ਜੈ ਸਿੰਘ ਦੇ ਘਰ ਵਿੱਚ ਕੰਮ ਕਰਨ ਵਾਲੇ ਲੋਕ ਹਨ ਉਹਨਾਂ ਨੇ ਪਰਮਾ ਦਿੱਤਾ, ਬੇਸ਼ੱਕ ਰਾਜਾ ਸ਼ਰਧਾ ਰੱਖਦਾ ਹੈ ਪਰ ਦੂਜੇ ਪਾਸੇ ਰਾਜੇ ਦੀ ਰਾਣੀ ਨੂੰ ਜਿਹੜਾ ਨਾ ਉਹ ਭਰਮ ਵਿੱਚ ਪਾ ਦਿੱਤਾ। ਆਖਣ ਲੱਗੇ, ਛੋਟੇ ਬੱਚੇ ਹਨ, ਇਹਨਾਂ ਦੀ ਤਾਕਤ ਨੂੰ ਪਰਖੋ ਤੇ ਪਰਖਣ ਦਾ ਢੰਗ ਕੀ ਬਣਾਇਆ ਗਿਆ, ਗੋਲੀਆਂ ਦੇ ਵਿੱਚ ਪਾ ਕੇ ਕੱਪੜੇ ਗੋਲੀਆਂ ਵਾਲੀ ਬਣ ਕੇ ਰਾਣੀ ਬੈਠ ਗਈ ਤੇ ਆਖਿਆ, ਗੁਰੂ ਮਹਾਰਾਜ ਇਹ ਦੱਸਣ ਕਿ ਰਾਣੀ ਕੌਣ ਹੈ। ਰਣਵਾਸ ਦੇ ਅੰਦਰ ਸਤਿਗੁਰੂ ਗਏ ਤੇ ਸਤਿਗੁਰੂ ਮਹਾਰਾਜ ਨੇ ਰਾਣੀ ਦੇ ਸਿਰ ਤੇ ਸੋਟੀ ਰੱਖ ਕੇ ਗੱਲ ਕਹੀ, ਤੂੰ ਰਾਣੀ ਹੈ ਪਰ ਪਿਛਲੇ ਕਰਮਾਂ ਦਾ ਭੋਗ ਰਹੀ ਹੈ, ਧਿਆਨ ਰੱਖੀ ਰੱਬ ਦੇ ਪਿਆਰਿਆਂ ਦੀ ਪਰਖ ਕਰੇਗੀ ਤੇ ਆਉਣ ਵਾਲੇ ਸਮੇਂ ਦੇ ਅੰਦਰ ਹੋ ਸਕਦਾ ਹੈ ਰਾਣੀ ਤੋਂ ਗੋਲੀ ਬਣ ਜਾਵੇ। ਧਿਆਨ ਦੇਵਿਓ, ਸਾਧ ਸੰਗਤ ਕੰਬ ਗਈ, ਕੰਬਣ ਤੋਂ ਬਾਅਦ ਖਿਮਾ ਮੰਗੀ, ਸਤਿਗੁਰੂ ਮਹਾਰਾਜ
ਅੱਜ ਇੱਥੇ ਬਿਰਾਜਮਾਨ ਹਨ ਪਰ ਚੇਚਕ ਦੀ ਬਿਮਾਰੀ ਚੇਤਰ ਦੇ ਮਹੀਨੇ ਵਿੱਚ ਮਾਰਚ ਦੇ ਮਹੀਨੇ ਵਿੱਚ ਦਿੱਲੀ ਦੇ ਅੰਦਰ ਫੈਲ ਗਈ ਮਹਾਂਮਾਰੀ। ਸਤਿਗੁਰੂ ਮਹਾਰਾਜ ਜਿਵੇਂ ਵਿਦਵਾਨ ਸੱਜਣ ਆਖਦੇ ਨੇ ਨਾ ਸੁੱਖ ਵੰਡੇ ਹਨ, ਸਤਿਗੁਰਾਂ ਨੇ ਦਿੱਲੀ ਦੇ ਅੰਦਰ ਬਹਿ ਕੇ ਪਰ ਦਿੱਲੀ ਦੇ ਲੋਕਾਂ ਦੇ ਦੁੱਖ ਲੈ ਕੇ ਸਤਿਗੁਰੂ ਮਹਾਰਾਜ ਜਮਨਾ ਕਿਨਾਰੇ ਜਿੱਥੇ ਅੱਜ ਬਾਲਾ ਸਾਹਿਬ ਗੁਰੂ ਘਰ ਹੈ ਉੱਥੇ ਜਾ ਕੇ ਬਿਰਾਜਮਾਨ ਹੋ ਗਏ, ਕਿਉਂਕਿ ਚੇਚਕ ਨੇ ਸਤਿਗੁਰਾਂ ਦੇ ਉੱਤੇ ਵੀ ਅਸਰ ਪਾਇਆ ਤੇ ਸਤਿਗੁਰੂ ਮਹਾਰਾਜ ਨੇ ਆਪਣਾ ਅਖੀਰਲਾ ਸਮਾਂ ਜਾਣ ਕੇ ਅੰਤ ਵੇਲੇ ਨਾਰੀਅਲ ਤੇ 5 ਪੈਸੇ ਮੰਗਵਾਏ ਤੇ ਉਸ ਵੇਲੇ ਹੱਥ ਨਾਲ ਹੀ ਕੇਵਲ ਤੇ ਕੇਵਲ ਘੁਮਾ ਕੇ ਆਖਿਆ ਸੀ ਸੰਗਤਾਂ ਨੂੰ ਕਿ ਸਾਡੇ ਤੋਂ ਬਾਅਦ ਕੌਣ ਇਸ ਗੁਰਿਆਈ ਦਾ ਮਾਲਕ ਬਣੇਗਾ, ਜੋਤ ਕਿੰਨਾ ਦੇ ਅੰਦਰ ਹੈ ਧਿਆਨ ਦੇਵਿਓ। ਇੰਨਾ ਹੀ ਬਚਨ ਕਿਹਾ ਬਾਬਾ ਬਕਾਲੇ, ਕਿਉਂਕਿ ਬਕਾਲੇ ਦੇ ਅੰਦਰ ਕੋਈ ਹੋਰ ਨਹੀਂ ਕੇਵਲ ਤੇ ਕੇਵਲ ਪਿਤਾ ਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਬਚਨ ਮੰਨ ਕੇ ਮਾਤਾ ਨਾਨਕੀ ਦੇ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਗਏ ਸਨ। ਬਾਬਾ ਬਕਾਲੇ ਤੋਂ ਭਾਵ ਦਾਦਾ ਜਿਹੜਾ ਹੈ ਸਾਡਾ, ਸਾਡੀ ਭਾਵ ਕੁਲ ਦੇ ਵਿੱਚ ਸਾਡੀ ਜਾਤ ਦੇ ਮੁਤਾਬਕ ਸਾਡੇ ਭਰਾ ਦਾ ਪਾਪਿਓ ਦਾ ਜਿਹੜਾ ਹੈ ਉਹ ਲੱਗਦੇ ਹਨ ਚਾਚਾ ਤੇ ਸਾਡੇ ਲੱਗਦੇ ਹਨ ਦਾਦਾ। ਦਾਦਾ ਗੁਰੂ ਬਕਾਲੇ ਅੰਦਰ ਬੈਠੇ ਹਨ ਤੇ ਜੋਤ ਉਹਨਾਂ ਦੇ ਅੰਦਰ ਟਿਕਾਈ ਜਾ ਰਹੀ ਹੈ, ਉਹ ਸੰਗਤਾਂ ਦੀ ਸੰਭਾਲ ਕਰਨਗੇ। ਬਾਬਾ ਬਕਾਲੇ ਕਹਿ ਕੇ ਸਤਿਗੁਰੂ ਮਹਾਰਾਜ ਸਾਹਿਬ ਸੰਗਤ 7.5 ਸਾਲ ਦੀ ਉਮਰ ਦੇ ਅੰਦਰ ਜ਼ਿੰਦਗੀ ਦਾ ਸਫ਼ਰ ਤੈਅ ਕਰਕੇ ਸੰਗਤਾਂ ਨੂੰ ਅਕਾਲ ਪੁਰਖ ਦੇ ਨਾਲ ਜੋੜ ਕੇ ਜੋਤੀ ਜੋ ਸਮਾ ਗਏ। ਮੈਂ ਬੇਨਤੀ ਕਰਾਂਗਾ ਸਾਧ ਸੰਗਤ, ਭਾਵੇਂ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਜਾਂ ਗੁਰੂ ਹਰਿਰਾਇ ਜੀ ਮਹਾਰਾਜ ਨੇ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ ਬਾਰੀ ਨਹੀਂ ਲਿਖੇ, ਪਰ ਉਹਨਾਂ ਦੇ ਜੀਵਨ ਦੀਆਂ ਗਥਾਵਾਂ ਜਿਹੜੀਆਂ ਆਪਾਂ ਸੁਣਦੇ ਹਨ ਉਹਨਾਂ ਨੂੰ ਪੜ੍ਹ ਕੇ ਜੀਵਨ ਦੇ ਅੰਦਰ ਅਸੀਂ ਪ੍ਰੇਰਨਾ ਲੈਣੀ ਹੈ। ਵੇਖੋ ਰੋਪੜ ਦਾ ਰਾਜਾ ਰਾਮ ਆਇਆ, ਮੱਥਾ ਟੇਕਿਆ, ਬਖਸ਼ਿਸ਼ ਮੰਗਦਾ ਹੈ ਤੇ ਮਹਾਰਾਜ ਆਖਣ ਲੱਗੇ ਤੇਰੇ ਉੱਤੇ ਬਖਸ਼ਿਸ਼ ਨਹੀਂ ਹੋ ਸਕਦੀ ਕਿਉਂਕਿ ਤੂੰ ਬਹੁਤ ਵੱਡਾ ਪਾਪ ਕਰਦਾ ਹੈ, ਕਿਉਂਕਿ ਤੂੰ ਜੰਮਦੀਆਂ ਧੀਆਂ ਨੂੰ ਮਾਰ ਦਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਤੇਰੇ ਨਾਲ ਸਾਡਾ ਕੋਈ ਨਾਤਾ ਨਹੀਂ। ਰਾਜਾ ਰਾਮ ਸਤਸੰਗ ਸਤਿਗੁਰਾਂ ਦੇ ਚਰਨਾਂ ਵਿੱਚ ਡਿੱਗਾ ਤੇ ਅੱਗੋਂ ਵਾਸਤੇ ਇਸ ਪਾਪ ਕਰਨ ਤੋਂ ਉਹਨੇ ਖਿਮਾ ਮੰਗੀ ਤੇ ਸਤਿਗੁਰਾਂ ਨੇ ਆਪਣੇ ਚਰਨਾਂ ਦੇ ਨਾਲ ਲਾਇਆ। ਆਓ ਐਸੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਨ੍ਹਾਂ ਦੇ ਬਾਰੇ 10ਵੇਂ ਪਾਤਸ਼ਾਹ ਨੇ ਇਹ ਬਚਨ ਕਹੇ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਆਓ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੀਏ, ਭਾਵੇਂ ਸਾਨੂੰ ਕਿਸੇ ਤਰ੍ਹਾਂ ਦਾ ਦੁੱਖ ਹੈ, ਵਿਛੋੜੇ ਦਾ ਦੁੱਖ ਹੈ, ਦੁਨਿਆਵੀ ਦੁੱਖ ਹੈ, ਅਰਦਾਸ ਕਰੀਏ ਗੁਰੂ ਮਹਾਰਾਜ ਕਿਰਪਾ ਕਰਨਗੇ। ਕਿਉਂਕਿ ਮੈਂ ਸ਼ੈਂਦ ਤੁਹਾਡੇ ਨਾਲ ਪਹਿਲਾਂ ਵੀ ਇਹ ਗੱਲ ਸਾਂਝੀ ਕੀਤੀ ਸਤਿਕਾਰਯੋਗ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਬਾਰੇ ਦਾਸ ਦੇ ਉਸਤਾਦ ਹਨ, ਉਹਨਾਂ ਨੇ ਸਾਨੂੰ ਆਪ ਸੁਣਾਈ ਇਹ ਗੱਲ ਸੰਥਿਆ ਕਰਾਂਦਿਆ। ਉਹਨਾਂ ਨੇ ਦੱਸਿਆ ਸੰਗਤਾਂ ਨੂੰ ਲੈ ਕੇ ਅਸੀਂ ਗਏ ਗੁਰੂ ਮਹਾਰਾਜ ਦੇ ਟਿਕਾਣੇ ਬੰਗਲਾ ਸਾਹਿਬ, ਪਰ ਜਦੋਂ ਉੱਥੇ ਪਹੁੰਚੇ ਤੇ ਮੈਨੂੰ ਬੁਖਾਰ ਬਹੁਤ ਜ਼ਿਆਦਾ ਹੋ ਚੁੱਕਾ ਸੀ। ਕਹਿੰਦੇ ਨੇ ਮੈਂ ਸੰਗਤਾਂ ਨੂੰ ਕਿਹਾ ਵੀ ਤੁਸੀਂ ਜਾਓ, ਮੈਂ ਨਹੀਂ ਜਾ ਸਕਦਾ ਕਿਉਂਕਿ ਬੁਖਾਰ ਜ਼ਿਆਦਾ ਹੈ, ਮੇਰੇ ਵਾਸਤੇ ਤੁਰਨਾ ਔਖਾ ਹੈ। ਪਰ ਕਹਿੰਦੇ ਨੇ ਜਦੋਂ ਸੰਗਤਾਂ ਚਲੀਆ ਗਈਆ, ਮਨ ਵਿੱਚ ਆਇਆ ਸਾਹਿਬ ਸਿੰਘਾਂ ਤੇ ਸੰਗਤਾਂ ਨੂੰ ਪੜ੍ਹ ਪੜ੍ਹ ਕੇ ਸਾਰੀ ਉਮਰ ਸੁਣਾਇਆ ਹੈ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਅੱਜ ਉਸ ਦੇ ਦਰ ਤੇ ਆ ਕੇ ਵੀ ਉਸ ਨੂੰ ਨਤਮਸਤਕ ਨਹੀਂ ਹੋ ਰਿਹਾ। ਕਹਿੰਦੇ ਨੇ ਹੌਲੀ ਹੌਲੀ ਗੁਰੂ ਮਹਾਰਾਜ ਦੀ ਕਿਰਪਾ ਵਰਤੀ, ਉਤਰਿਆ ਬਸ ਤੋਂ ਚਲਾ ਗਿਆ, ਚੁਬੱਚਾ ਸਾਹਿਬ ਜਿੱਥੇ ਹੈ ਉੱਥੋਂ ਜਾ ਕੇ ਚੁਲਾ ਲਿਆ ਤੇ ਚੁਲਾ ਲੈਣ ਤੋਂ ਬਾਅਦ ਮੇਰਾ ਸਰੀਰ ਇਉਂ ਹੋ ਗਿਆ ਜਿਵੇਂ ਮੈਨੂੰ ਕਦੇ ਕੋਈ ਰੋਗ ਜਾਂ ਬਿਮਾਰੀ ਹੈ ਹੀ ਨਹੀਂ। ਸਾਧ ਸੰਗਤ ਸੰਗਤਾਂ ਨੇ ਪੁੱਛਿਆ ਹੈਰਾਨੀ ਦੇ ਨਾਲ, ਗਿਆਨੀ ਜੀ ਤੁਸੀਂ ਕਿਵੇਂ ਆ ਗਏ? ਬਸ ਉਹਨਾਂ ਨੇ ਇਹੋ ਜਵਾਬ ਦਿੱਤਾ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਵਿਸ਼ਵਾਸ ਦੀ ਲੋੜ ਹੈ, ਯਕੀਨ ਦੀ ਲੋੜ ਹੈ, ਕਿਉਂਕਿ ਰੋਜ਼ ਪੜ੍ਹਦਿਆਂ ਅਨੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਦਾ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨੰਦ ਦਰਿਆਓ ਜਨਮ ਹਮ ਕਪਾਲ ਧੋਵੈ ਸੋ ਕਹੋ ਤਲ ਗੁਰ ਸੇਵੀਐ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਕਿਉਂਕਿ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗਨ ਯਾਰੇ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਸੁਖ ਸਾਗਰ ਗੁਰਦੇਵ ਹੈ ਸੁਖ ਦੇ ਮੇਲ ਲਏ ਦੁਖ ਯਾਰੇ ਗੁਰੂ ਕਿਰਪਾ ਕਰੇ ਅਸੀਂ ਸਾਰੇ ਗੁਰੂ ਮਹਾਰਾਜ ਦੇ ਜੀਵਨ ਨੂੰ ਵਿਚਾਰਦਿਆਂ ਹੋਇਆਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਈਏ ਸਾਰੀਆਂ ਸੰਗਤਾਂ ਨੂੰ ਸਤ ਸੰਗਤ ਸਮੁੱਚੇ ਪ੍ਰਬੰਧ ਵੱਲੋਂ ਤੇ ਸਿੰਘ ਸਾਹਿਬਾਨ ਜਿੰਨੀ ਵੀ ਹਰਿਮੰਦਰ ਸਾਹਿਬ ਦੇ ਹਨ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਐਡ ਗ੍ਰੰਥੀ ਵੱਲੋਂ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਆਓ ਹੁਣ ਆਪਾਂ ਜਿਹੜਾ ਮੁੱਖ ਵਾਕ ਆਇਆ ਉਸ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਰਾੜੀ ਮਹੱਲਾ ਚੌਥਾ ਹਰਿ ਜਨ ਰਾਮ ਨਾਮ ਗੁਣ ਗਾਵਾ।
ਬਾਰਾੜੀ ਰਾਗ ਹੈ, ਮਹੱਲਾ ਚੌਥਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਹੈ। ਰਹਾਓ ਦੇ ਬੰਦ ਵਿੱਚ ਕਿਰਪਾ ਕਰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ। ਹਰੀ ਦਾ ਸੇਵਕ, ਹਰੀ ਦਾ ਭਗਤ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ ਹੈ, ਵਾਹਿਗੁਰੂ ਪਰਮਾਤਮਾ ਦੀਆਂ ਸਿਫਤਾਂ ਕਰਦਾ ਹੈ, ਵਡਿਆਈਆਂ ਕਰਦਾ ਹੈ।
ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ।
ਜੇ ਕੋਈ ਐਸੇ ਹਰੀ ਦੇ ਜਨ ਦੀ ਨਿੰਦਾ ਕਰਦਾ, ਉਸ ਨਾਲ ਨਫ਼ਰਤ ਕਰਦਾ, ਵਾਹਿਗੁਰੂ ਪਰਮਾਤਮਾ ਦਾ ਜਨ ਗੁਣ ਗਾਈ ਜਾਂਦਾ, ਉਹ ਆਪਣੇ ਕੰਮ ਨਹੀਂ ਛੱਡਦਾ ਪਰ ਆਪਣੇ ਸੁਭਾਅ ਮੁਤਾਬਕ ਨਿੰਦਿਆ ਕਰਨ ਵਾਲੇ ਦੀ ਪਰਵਾਹ ਵੀ ਨਹੀਂ ਕਰਦਾ। ਹੁਣ ਧਿਆਨ ਦੇਵੋ, ਕੰਮ ਬੜਾ ਔਖਾ ਹੈ, ਕਹਿਣ ਨੂੰ ਬਹੁਤ ਛੁੱਟ ਹੈ ਵੀ ਹਰੀ ਦਾ ਜਨ ਹਰ ਵੇਲੇ ਗੁਣ ਗਾਉਂਦਾ, ਜੇ ਕੋਈ ਉਹਦੀ ਨਿੰਦਿਆ ਵੀ ਕਰੇ ਉਹ ਆਪਣਾ ਗੁਣ ਨਹੀਂ ਗਵਾਉਂਦਾ। ਕਿਹੜਾ ਜਨ ਹੋਣ ਵਾਲਾ, ਭਗਤ ਹੋਣ ਵਾਲਾ, ਸੇਵਕ ਹੋਣ ਵਾਲਾ। ਪਰ ਆਪਾਂ ਵੇਖਦੇ ਹਾਂ ਜਿਹੜੇ ਆਪਣੇ ਆਪ ਨੂੰ ਹਰ ਜਨ ਅਖਵਾਉਂਦੇ ਨੇ ਉਹ ਵੀ ਨਿੰਦਿਆ ਸੁਣ ਕੇ ਤੜਫ ਜਾਂਦੇ ਨੇ। ਤੂੰ ਹੋਵੇ ਕੌਣ ਮੇਰੀ ਨਿੰਦਿਆ ਕਰਨ ਵਾਲਾ, ਤੂੰ ਹੋਵੇ ਕੌਣ ਮੇਰੇ ਬਾਰੇ ਗੱਲ ਕਰਨ ਵਾਲਾ। ਭਲਾ ਇਹ ਆਪਾਂ ਬਰਦਾਸ਼ਤ ਕਰਦੇ ਦੁਨਿਆਵੀ ਤੌਰ ਤੇ, ਨਿੰਦਕ ਜਿਹੜਾ ਹੈ ਨਿੰਦਿਆ ਕਰੇ ਤੇ ਗੁੱਸਾ ਨਾ ਆਵੇ, ਇਹ ਕੇਵਲ ਤੇ ਕੇਵਲ ਰੱਬ ਦੇ ਪਿਆਰਿਆਂ ਦੇ ਹਿੱਸੇ ਵਿੱਚ ਆਇਆ। ਹੁਣ ਉਹਨਾਂ ਦੇ ਹਿੱਸੇ ਵਿੱਚ ਕਿਉਂ ਆਇਆ? ਵੇਖੋ, ਦਾਸ ਸੇਵਕ ਜਨ ਆਪਣੇ ਨਾਮ ਨਾਲ ਲਿਖ ਲੈਣਾ ਬੜਾ ਸੌਖਾ ਹੈ ਜਾਂ ਖਵਾ ਲੈਣਾ ਬੜਾ ਸੌਖਾ ਹੈ, ਪਰ ਬੰਨਣਾ ਬਹੁਤ ਔਖਾ ਹੈ। ਬੰਨਣਾ ਸੌਖਾ ਨਹੀਂ, ਕਿਉਂਕਿ ਮਹਾਰਾਜ ਆਖਦੇ ਨੇ ਹਰ ਕਾ ਸੇਵਕ ਸੋ ਹਰ ਹੀ ਦੇਹਾ। ਪੜ੍ਹਦੇ ਹਨ, ਹਰ ਕਾ ਸੇਵਕ ਸੋ ਹਰ ਹੀ ਦੇਹਾ, ਪਰ ਅੱਗੇ ਗੁਰੂ ਪਾਤਸ਼ਾਹ ਨੇ ਬਚਨ ਲਿਖ ਦਿੱਤਾ, ਸ਼ੰਕਾ ਨਾ ਕਰਨਾ ਕਿਉਂਕਿ ਰੱਬ ਤਾਂ ਇੱਕ ਹੈ। ਆਪਾਂ ਪੜ੍ਹਦੇ ਹਾਂ ਜਿਹਨੂੰ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ, ਰੱਬ ਇੱਕ ਹੈ। ਤੇ ਜਿਹੜੇ ਜਾਣੀ ਇਹ ਸਾਰੇ ਰੱਬ ਬਣ ਗਏ, ਇਹ ਸਾਰੇ ਹੀ ਰੱਬ ਹੋ ਗਏ? ਨਹੀਂ, ਧਿਆਨ ਦੇਵਿਓ, ਹਰੀ ਦਾ ਸੇਵਕ ਹਰੀ ਵਰਗਾ ਹੈ। ਹੁਣ ਪਿਓ ਦੀਆਂ ਆਦਤਾਂ ਪੁੱਤਰ ਧਾਰਨ ਕਰ ਲਵੇ, ਪਿਓ ਸ਼ਰਾਬੀ ਹੈ, ਜੂਏਬਾਜ਼ ਹੈ ਜਾਂ ਮਾੜੇ ਕਰਮ ਕਰਦਾ, ਪੁੱਤਰ ਵੀ ਉਹ ਸਰੀਰ ਤੇ ਤੁਰ ਪਵੇ ਤੇ ਅਸੀਂ ਕਹਿੰਦੇ ਹਾਂ ਪਿਓ ਦੀ ਆਦਤਾਂ ਧਾਰਨ ਕਰ ਲਈ,
ਤੇ ਜੇ ਪਿਓ ਚੰਗੇ ਕੰਮ ਕਰਦਾ ਹੈ, ਚੰਗੀਆਂ ਆਦਤਾਂ ਦਾ ਮਾਲਕ ਹੈ ਤੇ ਅਸੀਂ ਕਹਿੰਦੇ ਮੇਰੇ ਪਿਓ ਵਰਗਾ, ਕੋਈ ਫਰਕ ਨਹੀਂ। ਹਾਲੇ ਪਿਓ ਪਿਓ ਹੈ, ਪੁੱਤਰ ਪੁੱਤਰ ਹੈ, ਪਰ ਆਪਾਂ ਇਹ ਗੱਲ ਕਹਿੰਦੇ ਹਾਂ ਮੇਰਾ ਪਿਓ ਵਰਗਾ, ਪਿਓ ਵਰਗੀਆਂ ਆਦਤਾਂ ਨੇ। ਜਿਹੜਾ ਰੱਬ ਦਾ ਪਿਆਰਾ ਹੈ, ਰੱਬ ਨਹੀਂ ਪਰ ਰੱਬ ਵਾਲੇ ਗੁਣ ਉਸ ਦੇ ਵਿੱਚ ਹਨ, ਰੱਬ ਵਰਗਾ ਹੈ। ਮਹਾਰਾਜ ਨੇ ਆਖਿਆ ਭੇਦ ਨਾ ਜਾਣੋ ਮਾਨਸ ਦੇਹਾ, ਇਹ ਨਾ ਸਮਝਿਓ ਕਿ ਇਹ ਤਾਂ ਬੰਦਾ, ਇਹ ਕਿਵੇਂ ਰੱਬ ਹੋ ਸਕਦਾ। ਨਹੀਂ, ਫਰਕ ਕੇਵਲ ਦੇਹ ਦਾ ਹੈ, ਪਰ ਗੁਣ ਸਾਰੇ ਰੱਬ ਦੇ ਪਿਆਰੇ ਵਿੱਚ ਰੱਬ ਵਾਲੇ ਨੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜਤ ਰੰਗ ਦਿਓ, ਜਲ ਹੀ ਦਿਖੇ ਸਮਾਏ। ਇੱਕ ਬਚਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ, ਜੋ ਪ੍ਰਾਣੀ, ਹੁਣ ਪ੍ਰਾਣੀ ਸਾਰੇ ਅਸੀਂ ਬੀਬੀਆਂ ਵੀ ਵੀਰ ਵੀ, ਮਹਾਰਾਜ ਨੇ ਇਹ ਨਹੀਂ ਆਖਿਆ ਬੀਬੀ ਪ੍ਰਾਣੀ ਨਹੀਂ ਜਾਂ ਬੰਦਾ ਪ੍ਰਾਣੀ ਹੈ, ਨਹੀਂ ਪ੍ਰਾਣੀ। ਜਦੋਂ ਪ੍ਰਾਣੀ ਕਿਹਾ ਨੂੰ ਉਸ ਵੇਲੇ ਸਮਝ ਲਓ ਸਾਰਿਆਂ ਨੂੰ ਸੰਬੋਧਨ ਕੀਤਾ ਜਾ ਰਿਹਾ, ਵਿੱਚੇ ਬੱਚੇ ਬੀਬੀਆਂ ਆ ਜਾਂਦੀਆਂ ਨੇ, ਵਿੱਚੇ ਵੀਰ ਆ ਜਾਂਦੇ ਨੇ, ਪ੍ਰਾਣੀ। ਉਹ ਮਹਾਰਾਜ ਆਖਦੇ ਨੇ ਹਰੀ ਦਾ ਜਨ ਹੈ, ਹਰੀ ਦਾ ਪਿਆਰਾ ਹੈ, ਹਰੀ ਵਿੱਚ ਤੇ ਉਸ ਵਿੱਚ ਕੋਈ ਅੰਤਰ ਨਹੀਂ, ਜਿਹੜਾ ਦਿਨ ਰਾਤ ਵਾਹਿਗੁਰੂ ਪਰਮਾਤਮਾ ਦਾ ਭਜਨ ਕਰਦਾ। ਵੇਖੋ ਆਪ ਜੀ ਪੜ੍ਹਦੇ ਹੋ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਹਿ ਜਾਨ। ਮਹਾਰਾਜ ਆਖਦੇ ਨੇ ਹਰ ਜਨ, ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਇਹ ਗੱਲ ਸੱਚੀ ਹੈ, ਜਿਹੜਾ ਦਿਨ ਰਾਤ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਵਾਹਿਗੁਰੂ ਦਾ ਰੂਪ ਹੈ, ਵਾਹਿਗੁਰੂ ਵਰਗਾ ਹੈ। ਤੇ ਜਿਹੜਾ ਹੁਣ ਰੱਬ ਬਣ ਗਿਆ, ਰੱਬ ਦੀ ਨਿੰਦਿਆ ਕੌਣ ਕਰੇਗਾ। ਸਤਸੰਗ ਮਹਾਰਾਜ ਆਖਦੇ ਨੇ ਹਰੀ ਦਾ ਜਨ ਹਰ ਵੇਲੇ ਉਸਦਾ ਨਾਮ ਜਪਦਾ, ਉਸਦੀਆਂ ਸਿਫਤਾਂ ਕਰਦਾ, ਉਸਦੀਆਂ ਵਡਿਆਈਆਂ ਕਰਦਾ। ਜੇ ਕੋਈ ਨਿੰਦਿਆ ਵੀ ਕਰੇ ਤੇ ਆਹ ਕੰਮ ਉਹ ਨਹੀਂ ਛੱਡਦਾ। ਆ ਸਾਨੂੰ ਕੋਈ ਗੁਰਦੁਆਰੇ ਆਉਣ ਤੋਂ ਸਤਸੰਗ ਮਾੜੀ ਜੀ ਵੀ ਹੁਜਤ ਕਰ ਦੇਵੇ ਜਾਂ ਗੱਲ ਕਹਿ ਦੇਵੇ ਤੇ ਅਸੀਂ ਕਹਿੰਦੇ ਗੁਰਦੁਆਰੇ ਨਹੀਂ ਜਾਣਾ, ਨਹੀਂ ਭਾਈ ਗੁਰਦੁਆਰਾ ਨਹੀਂ ਛੱਡਣਾ, ਬਲਕਿ ਆਪਣੇ ਅੰਦਰ ਸਹਿਣਸ਼ੀਲਤਾ ਵਰਗਾ ਗੁਣ ਪੈਦਾ ਕਰੀਏ। ਕਿਸ ਦੇ ਕਹਿ ਹੋਏ ਬਚਨਾਂ ਨੂੰ ਅਸੀਂ ਸਹਾਰ ਸਕੀਏ ਤੇ ਇਹਨੂੰ ਵੀ ਜਿਹੜਾ ਇਹਨੂੰ ਸਿੱਧੇ ਰਾਹ ਤੇ ਪਾ ਸਕੀਏ। ਫਿਰ ਧਿਆਨ ਦੇਵਿਓ, ਮਹਾਰਾਜ ਕਿਰਪਾ ਕਰਦੇ ਨੇ ਹਰੀ ਦਾ ਜਨ ਜਿਹੜਾ ਹਰੀ ਵਰਗਾ ਹੈ ਉਹ ਹਰ ਵੇਲੇ ਉਸਦੇ ਗੁਣ ਗਾਉਂਦਾ, ਸਿਫਤਾਂ ਕਰਦਾ। ਜੇ ਕੋਈ ਨਿੰਦਿਆ ਵੀ ਕਰੇ ਉਹ ਆਪਣਾ ਸੁਭਾਅ, ਆਪਣਾ ਗੁਣ ਨਹੀਂ ਛੱਡਦਾ।
ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵਾ।
ਕਿਉਂਕਿ ਜੋ ਕੁਝ ਕਰ ਰਿਹਾ ਮਾਲਕ ਆਪ ਕਰ ਰਿਹਾ, ਜੀਵਾ ਪਾਸੋ ਕਰਾ ਵੀ ਆਪ ਰਿਹਾ। ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵਾ। ਜੋ ਕੁਝ ਕਰ ਰਿਹਾ ਵਾਹਿਗੁਰੂ ਆਪ ਕਰ ਰਿਹਾ, ਜੀਵਾ ਪਾਸੋ ਵੀ ਉਹ ਆਪ ਹੀ ਕਰਾ ਰਿਹਾ। ਕਿਉਂਕਿ ਕਾਠ ਕੀ ਪੁੱਤਰੀ ਕਹਾ ਕਰੇ ਬਫਰੀ, ਖਿਲਾਵਣ ਹਾਰੋ ਜਾਣੀ। ਜੈਸਾ ਭੇਖ ਸਾਂਗ, ਭੇਖ ਕਹਿੰਦੇ ਨੇ ਸਾਂਗ ਨੂੰ, ਵਾਹਿਗੁਰੂ ਰਚਵਾਉਂਦਾ ਹੈ ਉਸ ਤਰ੍ਹਾਂ ਦਾ ਜੀਵ ਰਚਦਾ। ਕਾਠ ਦੀਆਂ ਪੁੱਤਰੀਆਂ ਦਾ ਤਮਾਸ਼ਾ ਕਰਨ ਵਾਲਾ ਕੀ ਕਰਦਾ, ਆਪਣੀ ਡੋਰ ਨਾਲ ਉਹਨੂੰ ਨਚਾਈ ਜਾਂਦਾ। ਬਿਲਕੁਲ ਰੱਬ ਜੀਵਾਂ ਨੂੰ ਆਪ ਹੀ ਸਭ ਕੁਝ ਕਰਾ ਰਿਹਾ। ਮਹਾਰਾਜ ਆਖਦੇ ਨੇ ਕਾਠ ਕੀ ਪੁੱਤਰੀ ਕਹਾਂ ਕਰੇ ਬਫਰੀ, ਖਿਲਾਵਣ ਹਾਰੋ ਜਾਣੇ। ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜਨ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ। महाराज कृपा कर देने कीता करना सरबर जाई किश कीचै जे कर सकीए। महाराज आख देने करके विखाइए जे कुछ करन जोगे। कीता करना सरबर जाई किश कीचै जे कर सकीए, अपना कीता किशु न होवै ज्यों हर पावै त्यों रखीए। वेखो भगत नामदेव जी नूं बादशाह नहीं बन लिया, आखदै सुल्तान पूछे सुनबे नामा, देखो राम तुम्हारी कामा, नामा सुल्तानी बादला, देखो हर तेरा बेठला। बिस्मल गौ दे जवाई ना पर मारू गर्दन उठाई, बादशाह ऐसी क्यों हुई, बिस्मल किया न जीवे कोई। पर नार ही कहते ने मेरा कीता किशु ना होए, कर है राम होए है सोए। सुल्तान बादशाह कहता है नामदेव अपने रब दे कोते विखा, मैं तेरा रब वेखना चाहना, आ मेरी गाय मरी हुई नहीं जुआ दे। कहन लगे मरिया हो नहीं जिंदा हो सकता। हां विश्वास किन्ना अंदर, कहते नहीं मेरा रब चाहे तो वह मरे नूं भी जुआ सकता है, मरे नूं भी जिंदा कर सकता है। उथे आखते ने मेरा कीता किशो ना हो, कर है राम होए है सोए। मेरा कीता कुछ नहीं होना, जो कुछ होना है राम ने करना है। क्योंकि सत्संगत आपे हर एक रंग है, आपे बहु रंगी, जो तिस भावे नानका साई गल चंगी। इथे महाराज कृपा करते ने जो कुछ करता मालिक आप करता है, ते जिहड़ा कम जीवा पासों कराता है जीव ओह करते हैं।
हर आपे ही मत देवा स्वामी, हर आपे बोल बुलावा।
आप ही वाहिगुरु परमात्मा अकल देंदा है, ते आप ही सारियां दे विच बैठ के बोलता है, जिवें ओह बुलांदा तिवें बोलदे ने। क्योंकि आप बारी विच पढ़दे आ ना, हउ आपो बोल न जानदा मैं कहिया सब हुकमाउ जीओ। क्योंकि रब आप ही सारा कुछ करने वाला है। अज अकल उन्हें ना देनी हो तो महाराज क्यों यह गल कह। सा मत देहो दयाल प्रभु जित तुम्हें अरादा। असी रोज मंगते हैं सिखा का मन नीवा मत उची, लोड़ है ना गुरु करो ये गल मंगन की, ये गल सानू लोड़ है। महाराज कृपा करते ने आपे वो अकल देंदा है, आपे समझ देंदा है, आप ही बुलांदा है जिवें वह बुलांदा तिवें बोलदे हन जीव।
हर आपे पंच तत् दिसथारा विच तातु पंच आप पावा।
जिन्ना खलारा खलारिया पंजा तत्तां दे नाल खलारिया, पंच तत् कर तुद सृष्ट सब साजी, कोई सेवा करियो जे कुछ कीता होवै। एक ना सतगुरु मेल तो बुझावे, एक मनमुख करें से रोवन। पांच तत् आप पढ़ते हाँ, पानी अग हवा पृथ्वी ते आकाश, इन्हां दे पांच गुण ने। पारी विच रस है, धरती विच गंध है, सत्संगत हवा विच स्पर्श है, आकाश विच जिहड़ा है वह शब्द है, ते अग्नि विच रूप है। पांच ही तत् ने, पांच ही इन्हां गुण गुण पाए ने पंजां विच, ते वाहिगुरु परमात्मा ने आप ही यह सारा खलारा खलारिया है।
जन नानक सतगुर मेले आपे, हर आपे जगर चुकावा।
हुण महाराज अखीर विच कृपा करदे ने जिन्हां नूं वाहिगुरु परमात्मा सतगुरु नाल मिला दिंदा है। जिहड़े सतगुरु नाल मिल जांदे ने, सतगुरु दी मत नूं धारण कर लैंदे ने, सतगुरु दे दसे होए सिधांत नूं जीवन विच वसांदे ने, उहनां दे अंदरों खिचो तान मुक जांदी। झगन मुकावे चुकावे तो भाव उहनां दे अंदरों खिचो तान मुक जांदी। इत्थे महाराज कृपा करदे ने वाहिगुरु दा परमात्मा दा प्यारा जिहड़ा हर वेले वाहिगुरु दे परने रहिंदा, ते वाहिगुरु दे चरणां विच इहो ही अरदास करदा है। सा मत देहो दयाल प्रभु जित तुम्हें अराधन, नानक मंगै दान प्रभु रीम पग साधन। कल भी आपां इह बचन दुहराए सी, मैं तान दी ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਸਤਿਗੁਰੂ ਪਾਸ ਸਤਿਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਆਪਣੇ ਜੀਵਨ ਦੇ ਅੰਦਰ ਗੁਰੂ ਦੀ ਬਾਣੀ ਨਾਲ ਜੁੜੀਏ ਬਾਣੀ ਬਾਣੀ ਦੇ ਧਾਰਨੀ ਹੋਈਏ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰੀਏ ਲੋਕ ਨਾਲ ਪਰਲੋਕ ਸਵੇਗਾ ਧੰਨਵਾਦ ਸਤਿਗੁਰਾਂ ਦਾ ਆਪ ਸੰਗਤਾਂ ਦਾ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਜੀ
ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵਾ
ਜਨ ਨਾਨਕ ਸਤਿਗੁਰ ਮੇਲੇ ਆਪੇ